ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਏਹੋ। ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਬੇਸਮਾਰ। ਅਥਾਹ ਅਗਣਤ ਅਤੋਲੈ ਜਿਉ ਬਲਾਵ ਹੋ, ਤਿਉ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਮੁਜਸਮਾ ਏ ਆਬੇ ਹਯਾਤ। ਸ਼ਬਦ ਗੁਰੂ, ਗਿਆਨ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਵਡਿਆਈ, ਸੋਭਾ ਮਹਿਮਾ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਪ ਜੀ ਨੇ ਪਹੁੰਚਣਾ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰ ਦਾ। ਆਓ, ਜਿਤਨਾ ਸਮਾਂ ਬਾਕੀ ਹੈ, ਸੁਰਤ ਬਿਰਤ ਇਕਾਗਰ ਕਰੀਏ, ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸਜ ਕਰਕੇ ਬੈਠੀਏ। ਇੱਕ ਇੱਕ ਵਚਨ ਸਤਿਗੁਰੂ ਜੀ ਦੇ ਦਰ ਕਰਦਾ ਧਿਆਨ ਲਾ ਕੇ ਸੁਣੀਏ, ਫਿਰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਰਵੰਸ਼ ਦਾਨੀ ਪਿਤਾ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ, ਆਪੇ ਗੁਰਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦੇ ਹਾਂ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਇਹ ਸਮਝਿਆ ਸੀ ਕਿ ਖਾਲਸਾ ਹਰ ਵਕਤ ਚੜ੍ਹਦੀ ਕਲਾ ਵਿੱਚ ਕਿਵੇਂ ਰਹਿੰਦਾ ਹੈ, ਇਹਦੀ ਚੜ੍ਹਦੀ ਕਲਾ ਦਾ ਆਧਾਰ ਕੀ ਹੈ, ਚੜ੍ਹਦੀ ਕਲਾ ਦਾ ਕਾਰਨ ਕੀ ਹੈ। ਆਓ ਉਸੇ ਵਿਚਾਰ ਨੂੰ ਅੱਗੇ ਤੋਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਖਾਲਸਾ ਹੈ ਨਾ, ਇਹ ਐਸਾ ਖੂਹ ਹੈ ਜਿਸ ਦਾ ਸੰਬੰਧ ਸਮੁੰਦਰ ਨਾਲ ਹੈ। ਇਸ ਖੂਹ ਵਿੱਚ ਜਿੰਨਾ ਮਰਜ਼ੀ ਪਾਣੀ ਕੱਢੋ, ਕਦੇ ਖਤਮ ਨਹੀਂ ਹੁੰਦਾ। ਮੁੱਕਦਾ ਨਹੀਂ। ਜਿੰਨੇ ਗੁਣ ਪਰਮਾਤਮਾ ਵਿੱਚ ਨੇ, ਪਰਮਾਤਮਾ ਵਿੱਚ ਕਿੰਨੇ ਕੁ ਗੁਣ ਨੇ ਇਹ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਕਿਤੇ ਗਿਣਤੀ ਨਹੀਂ ਆਈ, ਬਸ ਬਹੁਤਾ ਸ਼ਬਦ ਆਇਆ, ਬਹੁਤ ਨੇ, ਬਹੁਤ ਨੇ। ਜਿੰਨੇ ਗੁਣ ਪਰਮਾਤਮਾ ਵਿੱਚ ਨੇ ਓਨੇ ਗੁਣ ਹੀ ਖਾਲਸੇ ਵਿੱਚ ਨੇ। ਡਾਕਟਰ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੂੰ ਸੰਤ ਕਵੀ ਦਾ ਖਿਤਾਬ ਮਿਲਿਆ, ਆਮ ਕਰਕੇ ਨਾ ਦੁਨਿਆਵੀ ਚਾਰ ਅੱਖਰ ਕੋਈ ਪੜ੍ਹ ਜਾਏ ਇਹ ਤਾਂ ਗੁਰੂ ਕਿਰਪਾ ਕਰੇ ਵੀ ਉਹਦੀ ਮੱਤ ਟਿਕਾਣੇ ਰਹੇ, ਗੁਰੂ ਕਿਰਪਾ ਕਰੇ ਵੀ ਉਹਦੀ ਮੱਤ ਟਿਕਾਣੇ ਰਹੇ, ਨਹੀਂ ਦੁਨੀਆਂ ਦੇ ਚਾਰ ਅੱਖਰ ਪੜ੍ਹ ਕੇ ਕਈ ਵਾਰੀ ਮਨੁੱਖ ਗੁਰੂ ਤੇ ਪਰਮਾਤਮਾ ਤੇ ਤਰਕ ਕਰਨ ਲੱਗ ਜਾਂਦਾ। ਇਹ ਮੇਰਾ ਨਿੱਜੀ ਅਨੁਭਵ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਜਦੋਂ ਦਾਸ ਨੇ ਵਿਦਿਆ ਹਾਸਲ ਕੀਤੀ ਨਾ, ਬੜੇ ਲੋਕਾਂ ਨਾਲ ਵਾਹ ਵਾਸਤਾ ਪਿਆ, ਬਹੁਤ ਕੁਝ ਵੇਖਣ ਵਾਸਤੇ ਮਿਲਿਆ। ਪਰ ਡਾਕਟਰ ਭਾਈ ਵੀਰ ਸਿੰਘ ਐਸੇ ਵਿਦਵਾਨ ਨੇ ਜੋ ਅੰਦਰੋਂ ਜੁੜੀ ਹੋਈ ਰੂਹ ਹੈ, ਉਹ ਅੰਦਰੋਂ ਜੁੜੇ ਹੋਏ ਨੇ। ਉਹਨਾਂ ਨੇ ਖਾਲਸਾ ਸ਼ਬਦ ਨੂੰ ਪਰਿਭਾਸ਼ਿਤ ਕੀਤਾ। ਉਹ ਕਹਿੰਦੇ ਨੇ ਵੀ ਖਾਲਸਾ ਸ਼ਬਦ ਹੈ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਖਾਲਸੇ ਦਾ ਅਰਥ ਹੁੰਦਾ ਸ਼ੁੱਧ, ਨਿਰਮਲ, ਜਾਂ ਉਹ ਪ੍ਰਾਪਰਟੀ, ਉਹ ਜਾਇਦਾਦ ਜੋ ਸਿੱਧੀ ਰਾਜੇ ਦੇ ਨਾਮ ਤੇ ਹੋਵੇ। ਉਹ ਪ੍ਰਾਪਰਟੀ ਨੂੰ, ਜਾਇਦਾਦ ਨੂੰ ਵੀ ਖਾਲਸਾ ਕਿਹਾ ਜਾਂਦਾ ਸੀ। ਡਾਕਟਰ ਰਤਨ ਸਿੰਘ ਜੱਗੀ ਉਹ ਕਹਿੰਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਤੇ ਅਰਬੀ ਦਾ, ਉਹ ਦੋ ਭਾਸ਼ਾਵਾਂ ਦੀ ਗੱਲ ਕਰਦੇ ਆ, ਪਰ ਅਰਥਾਂ ਵਿੱਚ ਕੋਈ ਬਹੁਤਾ ਫਰਕ ਨਹੀਂ। ਖਾਲਸਾ ਉਹ ਹੈ ਜਿਹੜਾ ਸ਼ੁੱਧ ਹੈ, ਭਾਵ ਕਿ ਜਿਸ ਵਿੱਚ ਕੋਈ ਵੀ ਕਰਮ ਕਾਂਡ, ਕੋਈ ਵਹਿਮ ਭਰਮ ਨਹੀਂ ਹੈ, ਸ਼ੁੱਧ ਹੈ। ਜਿਹੋ ਜਿਹਾ ਪਰਮਾਤਮਾ ਬੜਾ ਪਵਿੱਤਰ ਹੈ, ਉਹ ਜਿਹਾ ਉਹਦਾ ਖਾਲਸਾ ਹੈ। ਇਹਦਾ ਸਿੱਧਾ ਸੰਬੰਧ ਪਰਮਾਤਮਾ ਨਾਲ ਹੈ, ਇਹ ਕਿਸੇ ਵੀ ਦੇਵੀ ਦੇਵਤੇ ਨੂੰ ਨਹੀਂ ਮੰਨਦਾ। ਕੀ ਕਹਿੰਦਾ? ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਿੱਧੇ ਹੀ ਉਹਦੇ ਨਾਲ ਜੁੜਿਆ ਹੈ, ਰਸਤੇ ਵਿੱਚ ਕਿਸੇ ਦੀ ਮਨ ਮਨਾਉਤੇ ਨਹੀਂ ਜੇ ਕਰਦਾ। ਤਾਂ ਜਿਸ ਦਾ ਸਿੱਧਾ ਸੰਬੰਧ ਪਰਮਾਤਮਾ ਨਾਲ ਹੈ ਤਾਂ ਸੁਭਾਵਿਕ ਬਾਤ ਹੈ ਕਿ ਪਰਮਾਤਮਾ ਦਾ ਸੁਭਾਅ ਖਾਲਸੇ ਦੇ ਅੰਦਰ ਹੈ। ਪਰਮਾਤਮਾ ਦਾ ਸੁਭਾਅ ਗੁਰਸਿੱਖ ਦੇ ਅੰਦਰ ਹੈ। ਹੁਣ ਪਰਮਾਤਮਾ ਵਿੱਚ ਗੁਣ ਬਹੁਤ ਨੇ, ਕੋਈ ਗਿਣਤੀ ਨਹੀਂ, ਖਾਲਸੇ ਅੰਦਰ ਵੀ ਬਹੁਤ ਗੁਣ ਨੇ। ਇਹ ਜਿਹੜਾ ਖਾਲਸਾ ਹੈ ਨਾ, ਇਹ ਪਰਮਾਤਮਾ ਦੀ ਮੌਜ ਵਿੱਚੋਂ ਪ੍ਰਗਟ ਹੁੰਦਾ। ਜਦੋਂ ਸਮੁੰਦਰ ਆਪਣੀ ਮੌਜ ਵਿੱਚ ਆ ਜਾਏ, ਹੀਰੇ ਪੰਨੇ ਪੁਖਰਾਜ ਕੱਢ ਕੇ ਨੀਲਮ ਕਿਨਾਰੇ ਤੇ ਰੱਖ ਦਿੰਦਾ ਹੈ। ਕੋਈ ਸੰਗੀਤਕਾਰ, ਕੋਈ ਕਲਾਕਾਰ ਆਪਣੀ ਮੌਜ ਵਿੱਚ ਆ ਜਾਵੇ, ਨਵੇਂ ਨਵੇਂ ਤਰਾਨੇ ਪੇਸ਼ ਕਰਦਾ ਹੈ। ਤੇ ਜਿਸ ਦਿਨ ਪਰਮਾਤਮਾ ਮੌਜ ਵਿੱਚ ਆਇਆ, ਬਚਨ ਹੈ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਉਹਦੀ ਮੌਜ ਵਿੱਚੋਂ ਖਾਲਸਾ ਪ੍ਰਗਟ ਹੋਇਆ। ਤਾਂ ਫਿਰ ਜੋ ਉਹਦੇ ਕੋਲ ਸੀ ਉਹ ਸਾਰਾ ਕੁਝ ਉਹਨੇ ਖਾਲਸੇ ਚ ਭਰ ਦਿੱਤਾ। ਤਾਂ ਅਨੇਕਾਂ ਗੁਣਾਂ ਵਿੱਚ ਇੱਕ ਗੁਣ ਹੈ ਚੜ੍ਹਦੀ ਕਲਾ। ਸੁਖਮਣੀ ਸਾਹਿਬ ਜੋ ਪਿਆਰੇ ਗੁਰਸਿੱਖ ਇਹ ਬਾਣੀ ਦਾ ਨੇਮ ਨਿਭਾਉਂਦੇ ਹਨ, ਸੁਖਮਣੀ ਸਾਹਿਬ ਦਾ ਇੱਕ ਸਲੋਕ ਹੈ, ਡੰਡੌਤ ਬੰਧਨ ਅਣਕਬਾਰ ਸਰਵ ਕਲਾ ਸਮਰੱਥ। ਐ ਪਰਮਾਤਮਾ, ਮੈਂ ਤੇਰੇ ਚਰਨਾਂ ਦੇ ਵਿੱਚ ਬੰਧਨਾ ਕਰਦਾ। ਕਿਵੇਂ? ਡੰਡੇ ਵੱਤ ਲੰਮਾ ਪੈ ਕੇ, ਭਾਵ ਕਿ ਮੈਂ ਸਮੁੱਚਾ ਤੇਰੇ ਅੱਗੇ ਸਮਰਪਣ ਕਰ ਦਿੱਤਾ। ਮੈਂ ਤਨ ਮਨ ਧਨ ਤੈਨੂੰ ਦੇਤਾ, ਤਨ ਮਨ ਤੇਰਾ, ਧਨ ਵੀ ਤੇਰਾ, ਇਹ ਸਭ ਕੁਝ ਮੈਂ ਤੈਨੂੰ ਅਰਪਣ ਕਰ ਦਿੱਤਾ। ਕਿਉਂ? ਕਿਉਂਕਿ ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਕਲਾ ਦਾ ਅਰਥ ਕੀ ਹੁੰਦਾ? ਸ਼ਕਤੀ, ਤਾਕਤ, ਬਰਕਤ। ਸਰਵ ਕਲਾ ਸਮਰੱਥ, ਜਿਸ ਧਰਤੀ ਤੋਂ ਆਪਾਂ ਆਏ ਆ ਨਾ, ਉੱਥੇ ਕਈ ਦੇਵਤਿਆਂ ਦਾ ਜ਼ਿਕਰ ਚੱਲਿਆ। ਕਹਿੰਦੇ ਜੀ ਭਗਵਾਨ ਰਾਮ ਚੰਦਰ 14 ਕਲਾ ਸੰਪੂਰਨ, ਭਗਵਾਨ ਕ੍ਰਿਸ਼ਨ ਜੀ 16 ਕਲਾ ਸੰਪੂਰਨ। ਪਰ ਪਰਮਾਤਮਾ ਵਿੱਚ ਕਿੰਨੀਆਂ ਕੁ ਕਲਾ ਨੇ? ਕੋਈ ਗਿਣਤੀ ਨਹੀਂ। ਸਰਵ ਕਲਾ ਸਮਰੱਥ। ਸੋ ਜਿਹੜੀਆਂ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸ਼ਕਤੀਆਂ ਦਾ ਮਾਲਕ ਹੈ, ਮੈਂ ਉਹਦੇ ਅੱਗੇ ਨੀਵਾਂ ਹੋ ਗਿਆ। ਡੰਡਾਉਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਆਪਣਾ ਹੱਥ ਮੇਰੇ ਸਿਰ ਤੇ ਰੱਖ, ਨਾਮ ਦੀ ਦਾਤ ਦੇ। ਜਦੋਂ ਸਿੱਖ ਦੇ ਅੰਦਰ ਨਾਮ ਟਿਕਿਆ, ਪਰਮਾਤਮਾ ਦਾ ਪਿਆਰ ਟਿਕ ਗਿਆ ਨਾ, ਰੱਬੀ ਗੁਣ ਟਿਕ ਗਏ, ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਿਰਦੇ ਵਿੱਚ ਆਨੰਦ ਖੇੜਾ ਵਿਗਾਸ ਹਰ ਵਕਤ ਟਿਕ ਗਿਆ। ਸਿੱਖ ਕੌਣ ਹੈ? ਜਿਹੜਾ ਹਰ ਵਕਤ ਆਨੰਦ ਵਿੱਚ ਰਹਿੰਦਾ। ਪੰਤ ਪ੍ਰਕਾਸ਼ ਦੇ ਬੋਲ ਨੇ ਰਤਨ ਸਿੰਘ ਭੰਗੂ ਦੇ, ਉਹ ਸਿੱਖਾਂ ਦੀ ਮਹਿਮਾ ਗਾਉਂਦਾ। ਉਹ ਕਹਿੰਦਾ, ਵਿਆਹ ਨਿਕਾਹ ਨਾ ਕਬਹੂ ਕਰੈ ਹੈ, ਵਿਆਹ ਨਿਕਾਹ ਸ਼ਬਦ ਦੋ ਹੀ ਸਮਝਣ ਵਾਲੇ ਨੇ। ਵਿਆਹ ਕਦੋਂ ਹੁੰਦਾ? ਜਦੋਂ ਬੇਦੀ ਰਚ ਕੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਹੁੰਦੇ ਨੇ, ਵਿਆਹ ਹੁੰਦਾ। ਸਾਡੇ ਧਰਮ ਵਿੱਚ ਇਹ ਸ਼ਬਦ ਕੀ ਹੈ? ਆਨੰਦ ਕਾਰਜ। ਨਾ ਸਿੱਖ ਵਿਆਹ ਕਰਾਉਂਦਾ ਨਾ ਨਿਕਾਹ ਕਰਾਉਂਦਾ। ਨਿਕਾਹ ਵਿੱਚ ਕੀ ਹੁੰਦਾ? ਲਾੜਾ ਤੇ ਲਾੜੀ ਬੈਠੇ ਨੇ, ਮੌਲਵੀ ਪੁੱਛਦਾ ਬੱਚੀ ਨੂੰ ਕਿ ਕੱਲ ਨੂੰ ਇਹ ਲੜਕਾ ਤੈਨੂੰ ਤਲਾਕ ਦੇ ਦੇ ਤਾਂ ਤੂੰ ਕਿੰਨੀ ਰਕਮ ਰੱਖਦੀ ਹੈ? ਉਹ ਰਕਮ ਬੋਲਦੀ ਹੈ, ਫਿਰ ਨਿਕਾਹ ਅੱਗੇ ਪੂਰਾ ਹੁੰਦਾ। ਸਾਡੀ ਰਹਿਤ ਮਰਿਆਦਾ ਵਿੱਚ ਤਲਾਕ ਸ਼ਬਦ ਹੀ ਨਹੀਂ ਹੈ। ਤੁਸੀਂ ਸੰਸਕਾਰ ਪੜ੍ਹੋ, ਆਨੰਦ ਕਾਰਜ ਸੰਸਕਾਰ ਪੜ੍ਹੋਗੇ ਨਾ ਰਹਿਤ ਮਰਿਆਦਾ ਵਿੱਚ, ਉੱਥੇ ਤਲਾਕ ਸ਼ਬਦ ਹੀ ਨਹੀਂ ਹੈ। ਬਹੁਤ ਮਹਾਨ ਵਿਰਸਾ ਸਾਡਾ। ਨਾ ਸਿੱਖ ਵਿਆਹ ਕਰਾਉਂਦਾ ਹੈ, ਭਾਵ ਕਿ ਇਹ ਅਗਨੀ ਦੇ ਆਲੇ ਦੁਆਲੇ ਫੇਰੇ ਨਹੀਂ ਲੈਂਦਾ। ਗੱਲ ਤਾਂ ਇੰਨੀ ਹੈ ਨਾ ਸਮਝਣ ਵਾਲੀ। ਨਾ ਇਹ ਨਿਕਾਹ ਵਿੱਚ ਵਿਸ਼ਵਾਸ ਰੱਖਦਾ ਵੀ ਇਹ ਤਲਾਕ ਨੂੰ ਆਪਣੇ ਜੀਵਨ ਵਿੱਚ ਲੈ ਕੇ ਨਹੀਂ ਆਉਂਦਾ ਜਿਹੜਾ ਸਿੱਖ ਹੈ, ਕਿਉਂਕਿ ਉਹਨੂੰ ਭਰੋਸਾ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲਈਆਂ ਨੇ, ਅਰਦਾਸ ਹੋਈ ਹੈ ਗੁਰੂ ਦੀ ਹਜ਼ੂਰੀ ਵਿੱਚ। ਵਿਆਹ ਨਿਕਾਹ ਨਾ ਕਬਹੂ ਕਰੈ ਹੈ, ਆਨੰਦ 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 ਪੜ੍ਹੇ ਹੈ। ਸਿੱਖ ਪੜ੍ਹਦਾ ਵੀ ਆਨੰਦ ਹੈ, ਆਨੰਦ ਦੀ ਬਾਣੀ। ਹੋਰ ਸੁਣੋ, ਸਿੱਖ ਦੇ ਘਰ ਵਿੱਚ ਖੁਸ਼ੀ ਹੈ ਤਾਂ ਵੀ ਆਨੰਦ ਸਾਹਿਬ ਦਾ ਪਾਠ ਹੁੰਦਾ। ਤੁਸੀਂ ਕੋਈ ਵੀ ਪ੍ਰੋਗਰਾਮ ਕਰੋ ਨਾ, ਚਾਹੇ ਤੁਸੀਂ ਸੁਖਮਨੀ ਸਾਹਿਬ ਦਾ ਪ੍ਰੋਗਰਾਮ ਕਰਾਓ ਵੀ ਪਾਠ ਕਰਾਉਣਾ ਜੀ ਸੁਖਮਨੀ ਸਾਹਿਬ ਦਾ, ਚਾਹੇ ਤੁਸੀਂ ਸਹਿਜ ਪਾਠ ਰੂਪ ਵਿੱਚ ਬਾਣੀ ਪੜ੍ਹ ਲਓ, ਚਾਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਰੂਪ ਵਿੱਚ ਬਾਣੀ ਪੜ੍ਹ ਲਓ, ਤਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਤਾਂ ਪੜ੍ਹੀ ਜਾਂਦੀਆਂ ਨੇ ਅਖੀਰ ਤੇ। ਹੁਣ ਚਾਹੇ ਸਮਾਗਮ ਹੋਵੇ ਖੁਸ਼ੀ ਦਾ ਤਾਂ ਵੀ ਆਨੰਦ ਪੜਿਆ ਜਾਂਦਾ, ਚਾਹੇ ਸਮਾਗਮ ਹੋਵੇ ਗਮੀ ਦਾ ਤਾਂ ਵੀ ਆਨੰਦ ਪੜਿਆ ਜਾਂਦਾ। ਸਿੱਖ ਹਰ ਵਕਤ ਹੀ ਆਨੰਦ ਵਿੱਚ ਹੈ। ਹੋਰ ਸੁਣੋ, ਚਾਹੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਵੀ ਇੱਥੇ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ, ਸਾਰਿਆਂ ਦਾ ਮਿੱਠਾ ਮੂੰਹ ਕਰਾਇਆ ਜਾਂਦਾ। ਚਾਹੇ ਸਿੱਖ ਦੇ ਘਰ ਵਿੱਚ ਕਿਸੇ ਦੀ ਮੌਤ ਹੋਵੇ ਉਦੋਂ ਵੀ ਇੱਥੇ ਕੜਾਹ ਪ੍ਰਸ਼ਾਦ ਵਰਤਦਾ। ਕਿਉਂ? ਸਿੱਖ ਖੁਸ਼ੀ ਤੇ ਗਮੀ ਤੋਂ ਉੱਪਰ ਹੈ। ਸਿੱਖ ਖੁਸ਼ੀ ਤੇ ਗਮੀ ਤੋਂ ਉੱਪਰ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿਣ ਨਿਆਰੋ, ਨਾਹੇ ਮਾਣ ਅਭਿਮਾਨਾ। ਖੁਸ਼ੀ ਗਮੀ ਤੋਂ ਉੱਪਰ ਹੈ ਸਿੱਖ। ਇਹ ਹਰ ਵਕਤ ਆਨੰਦ ਪੜਦਾ, ਚਾਹੇ ਜਨਮ ਹੋਵੇ ਚਾਹੇ ਮੌਤ ਹੋਵੇ, ਖੁਸ਼ੀ ਹੋਵੇ ਗਮੀ ਹੋਵੇ, ਇਹ ਤੇ ਹਰ ਵਕਤ ਮਿੱਠਾ ਪ੍ਰਸ਼ਾਦ ਵਰਤਦਾ। ਗੁਰੂ ਕੀਆਂ ਦੇਗਾਂ ਵਰਤਦੀਆਂ ਨੇ, ਕੜਾਹ ਪ੍ਰਸ਼ਾਦ ਵਰਤਦਾ। ਆਨੰਦ 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 ਪੜੇ ਹੈ ਸਿੱਖ। ਪੜਦਾ ਵੀ ਆਨੰਦ ਹੈ ਤੇ ਸਿੱਖ ਜਦੋਂ ਇੱਥੇ ਬੱਚਾ ਤੇ ਬੱਚੀ ਵਿਆਹੁਣ ਯੋਗ ਹੋ ਜਾਂਦੇ ਨੇ ਉਦੋਂ ਇਹਦਾ ਆਨੰਦ ਕਾਰਜ ਹੁੰਦਾ ਤੇ ਸਿੱਖ ਰਹਿੰਦਾ ਵੀ ਆਨੰਦ ਵਿੱਚ ਹੀ ਹੈ। ਕਿਉਂ? ਕਿਉਂਕਿ ਗੁਰੂ ਇਹਦੇ ਹਰ ਵਕਤ ਨਾਲ ਹੈ ਤੇ ਜਦੋਂ ਗੁਰੂ ਨਾਲ ਹੋਵੇ ਉਦੋਂ ਆਨੰਦ ਹੁੰਦਾ ਜ਼ਿੰਦਗੀ ਵਿੱਚ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜਿਨ੍ਹਾਂ ਕੋਲ ਗੁਰੂ, ਗੁਰੂ ਦਾ ਨਾਮ, ਗੁਰੂ ਦੀ ਯਾਦ, ਗੁਰੂ ਦੀ ਹਜ਼ੂਰੀ, ਗੁਰੂ ਦੀ ਸ਼ਰਨ, ਉਹ ਹਰ ਵਕਤ ਹੀ ਆਨੰਦ ਵਿੱਚ ਨੇ। ਉਹ ਆਨੰਦ ਕਦੇ ਖਤਮ ਨਹੀਂ ਹੁੰਦਾ, ਨਾ ਚਰਖੜੀਆਂ ਤੇ, ਨਾ ਦੇਗਾਂ ਵਿੱਚ, ਨਾ ਆਰੇ ਹੇਠ ਸੀਸ ਨੂੰ ਚਰਾ ਕੇ। ਉਹ ਆਨੰਦ ਨਹੀਂ ਖਤਮ ਹੁੰਦਾ, ਕਿਉਂਕਿ ਸਿੱਖ ਨੇ ਇੱਕ ਨੁਕਤੇ ਨੂੰ ਸਮਝ ਲਿਆ। ਕਿਹੜਾ? ਕਿ ਜੇ ਜ਼ਾਲਮ ਸਾਡੇ ਤੇ ਵਾਰ ਕਰਦਾ ਨਾ, ਇਹ ਸਾਡੇ ਸਰੀਰ ਦੇ ਟੁਕੜੇ ਟੁਕੜੇ ਕਰ ਸਕਦਾ, ਸਰੀਰ ਨੂੰ ਦਫਾੜ ਕਰ ਸਕਦਾ, ਖੋਪੜੀਆਂ ਲਾ ਸਕਦਾ, ਬੱਚਿਆਂ ਦੇ ਟੁਕੜੇ ਕਰ ਸਕਦਾ, ਪਰ ਸਾਡੀ ਆਤਮਾ ਨੂੰ ਇਹ ਖਤਮ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ? ਕੌਣ ਮੂਆ ਰੇ ਕੌਣ ਮੂਆ। ਕੋਈ ਪ੍ਰਾਣੀ ਚੜ੍ਹਾਈ ਕਰ ਜੇ ਨਾ, ਆਪਾਂ ਕਹਿੰਦੇ ਫਲਾਣਾ ਮਰ ਗਿਆ, ਪਰ ਪਾਤਸ਼ਾਹ ਨੇ ਸਵਾਲ ਕੀਤਾ, ਕੌਣ ਮੂਆ ਰੇ ਕੌਣ ਮੂਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਮਰਿਆ ਤਾਂ ਸਰੀਰ ਹੈ, ਆਤਮਾ ਨਹੀਂ ਮਰੀ। ਆਤਮਾ ਤਾਂ ਅਮਰ ਹੈ, ਉਹ ਨਹੀਂ ਮਰਦੀ ਕਦੇ ਵੀ, ਆਤਮਾ ਅਮਰ ਹੈ। ਕਿਸੇ ਰੱਬ ਦੇ ਪਿਆਰੇ ਨੂੰ ਪੁੱਛ ਕੇ ਵੇਖ ਲਾ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਆਤਮਾ ਨਹੀਂ ਮਰਦੀ। ਜਿੰਨੇ ਵੀ ਸ਼ਹੀਦ ਸਿੰਘ ਹੋਏ, ਸ਼ਹਾਦਤਾਂ ਦਾ ਜਾਮ ਪੀਤਾ, ਉਹਨਾਂ ਨੇ ਨੁਕਤੇ ਨੂੰ ਸਮਝ ਲਿਆ। ਉਹਨਾਂ ਦੀ ਚੜ੍ਹਦੀ ਕਲਾ ਦਾ ਰਾਜ ਕੀ ਹੈ? ਕਿ ਸਾਡੀ ਆਤਮਾ ਕਦੇ ਖਤਮ ਹੀ ਨਹੀਂ ਹੋ ਸਕਦੀ, ਇਹ ਸਾਨੂੰ ਮਾਰ ਹੀ ਨਹੀਂ ਸਕਦੇ, ਇਹ ਸਾਨੂੰ ਖਤਮ ਹੀ ਨਹੀਂ ਕਰ ਸਕਦੇ। ਹਾਂ, ਸਾਡਾ ਸਰੀਰ ਖਤਮ ਹੋ ਸਕਦਾ, ਸਰੀਰ ਖੋਇਆ ਜਾ ਸਕਦਾ, ਪਰ ਆਤਮਾ ਨਹੀਂ। ਜਿਵੇਂ ਕਿ ਕੁਝ ਦਲੀਲਾਂ ਨੇ ਸਮਝਣ ਵਾਸਤੇ ਵੀ, ਜਿਵੇਂ ਦਰਖਤ ਹੈ, ਕਿਸੇ ਵਕਤ ਦਰਖਤ ਨੂੰ ਹਰੇ ਹਰੇ ਪੱਤੇ ਲੱਗੇ ਆ, ਫੁੱਲ ਲੱਗੇ ਆ, ਫਲ ਲੱਗੇ ਆ, ਪਰ ਇੱਕ ਸਮਾਂ ਐਸਾ ਵੀ ਦਰਖਤ ਤੇ ਆਉਂਦਾ ਹੈ ਜਦੋਂ ਉਹਦੇ ਪੱਲੇ ਨਾ ਤਾਂ ਪੱਤੇ ਹੁੰਦੇ ਨੇ, ਨਾ ਫੁੱਲ ਹੁੰਦੇ ਨੇ, ਨਾ ਫਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਪੱਤ ਝੜ ਦੀ ਰੁੱਤ। ਪਰ ਦਰਖਤ ਤਾਂ ਨਹੀਂ ਖਤਮ ਹੋਇਆ। ਦੋਵੇਂ ਅਵਸਥਾਵਾਂ ਵਿੱਚ ਦਰਖਤ ਖਤਮ ਨਹੀਂ ਹੁੰਦਾ, ਚਾਹੇ ਬਸੰਤ ਰੁੱਤ ਹੋਵੇ, ਉਹ ਤੇ ਹਰਿਆਵਲ ਹੈ ਤਾਂ ਵੀ ਦਰਖਤ ਦੀ ਹੋਂਦ ਹੈ, ਚਾਹੇ ਪੱਤ ਝੜ ਹੈ ਤਾਂ ਵੀ ਦਰਖਤ ਦੀ ਹੋਂਦ ਹੈ, ਦਰਖਤ ਖਤਮ ਨਹੀਂ ਹੋਇਆ। ਇਸੇ ਤਰ੍ਹਾਂ ਨਦੀਆਂ ਵਗਦੀਆਂ, ਕਦੇ ਸਮਾਨ ਰੂਪ ਵਿੱਚ ਨਦੀ ਵਗਦੀ ਹੈ, ਕੰਢਿਆਂ ਤੋਂ ਹੇਠਾਂ ਵਗਦੀ ਹੈ, ਤੇ ਕਦੇ ਹੜ੍ਹ ਆ ਜਾਂਦਾ, ਕਿਨਾਰੇ ਟੁੱਟ ਕੇ ਪਾਣੀ ਬਾਹਰ ਹੈ,